ਗੱਲ ਤੇਰੇ ਆਉਣ ਕਰਕੇ ਵਾਪਰੀ ਹੈ। ਇਹ ਮਹਾਤਮਾ ਜੀਵਨ ਵਾਲੇ ਸਨ, ਚੰਗੇ ਸਨ, ਪਰ ਤੇਰੀ ਇਸ ਆਤ ਕਰਕੇ ਇੰਨੇ ਟਿਕਾਅ ਵਾਲੀ ਅਵਸਥਾ ਵਿੱਚ ਰੰਗ ਵਿੱਚ ਭੰਗ ਪਿਆ ਹੈ, ਤੂੰ ਚੰਗਾ ਨਹੀਂ ਕੀਤਾ। ਸੋ ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖੋ, ਜੇ ਆਪਾਂ ਦੂਜੇ ਨੂੰ ਨਾਲ ਲੈ ਕੇ ਜਾਵਾਂਗੇ ਨਾ, ਉਹ ਬਰਸੀ ਕਰੇਗਾ। ਇੱਕ ਵਾਰ ਇੱਥੋਂ ਗੁਰਮੁਖ ਪਿਆਰੀ ਸੰਗਤ ਕੈਨੇਡਾ ਚ ਗਈ, ਬਾਬਾ ਠਾਕੁਰ ਸਿੰਘ ਆਏ ਹੋਏ ਸਨ, ਤੇ ਇੱਕ ਇਸ ਇਲਾਕੇ ਦੀ ਬੀਬੀ ਉਹ ਵੀ ਕਹਿਣ ਲੱਗੀ ਮੰਮੀ ਜਾਣਾ। ਤੇ ਜਦੋਂ ਉੱਥੇ ਪਹੁੰਚੇ ਨਾ, ਤੇ ਜਾਂਦਿਆਂ ਸਾਰ ਉਹ ਕਹਿਣ ਲੱਗੀ ਵੀ ਮੈਂ ਹੁਣੇ ਮੁੜਨਾ। ਤੇ ਜਿਹੜੇ ਸਿੰਘ ਸਨ ਉਹ ਬੜੇ ਪਰੇਸ਼ਾਨ ਹੋਏ ਵੀ ਅਸੀਂ ਇਹਨਾਂ ਦੇ ਕੋਲ ਮਹਾਂਪੁਰਸ਼ਾਂ ਕੋਲ ਸੰਗਤ ਕਰਨੀ ਸੀ, ਵਿਚਾਰ ਸੁਣਨੇ ਸਨ, ਵਿਚਾਰ ਦੇਣੇ ਸਨ, ਆਏ ਸਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਵਾਸਤੇ। ਔਰ ਉਸ ਬੀਬੀ ਦੇ ਨਾਲ ਜਾਣ ਕਰਕੇ ਉਹਨੇ ਸਾਰਾ ਗੁਰਮੁਖਾਂ ਨੂੰ ਮੁੜ ਕੇ ਵਾਪਸ ਅਮਰੀਕਾ ਨੂੰ ਮੁੜਨਾ ਪਿਆ, ਕੈਨੇਡਾ ਗਏ ਸਨ। ਇੱਕ ਬੀਬੀ ਦੀ ਮਿਹਰਬਾਨੀ ਕਰਕੇ ਪੰਜਾਂ ਦਸਾਂ ਦੇ ਮਨ ਨੂੰ ਖੇਦ ਹੋਇਆ, ਤੇ ਜੇ ਨਾ ਜਾਂਦੀ ਤਾਂ ਉਹ ਟੇਕੇ ਬਹਿੰਦੇ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਤਾਂ ਇਹ ਵੀ ਕਹਾਂਗਾ ਵੀ ਆਪਾਂ ਬਾਣੀ ਪੜ੍ਹਦੇ, ਆਪਾਂ ਕਹਿੰਦੇ ਫਲਾਨੇ ਆਪਾਂ ਰਲ ਕੇ ਬਾਣੀ ਪੜ੍ਹੀਏ, ਹੋ ਸਕਦਾ ਉਹਦਾ ਮੂਡ ਨਾ ਹੋਵੇ, ਤੁਹਾਨੂੰ ਬਾਣੀ ਪੜ੍ਹਨ ਤੋਂ ਟੋਕ ਦੇ। ਚੰਗਾ ਹੈ ਵੀ ਜਿਵੇਂ ਆਪਾਂ ਨੂੰ ਕੀਮਤੀ ਕੋਈ ਖਾਣ ਵਾਲੀ ਚੀਜ਼ ਮਿਲਦੀ ਤੇ ਆਪਾਂ ਗੁਰਮੁਖ ਪੜ੍ਹਦੇ ਨਾਲ ਖਾਂਦੇ ਹਾਂ ਨਾ ਵੀ ਮੈਂ ਇਕੱਲਾ ਛਕ ਲਾਂ, ਇਸੇ ਤਰ੍ਹਾਂ ਭਗਵਾਨ ਦਾ ਨਾਮ ਸਭ ਤੋਂ ਬਕੀਮਤਾ ਭੋਜਨ ਹੈ, ਬਕੀਮਤਾ ਭੋਜਨ। ਤੇ ਜਿਵੇਂ ਆਪਾਂ ਸੁਆਦੀ ਭੋਜਨ ਨੂੰ ਇਕੱਲੇ ਬੈਠ ਕੇ ਖਾਂਦੇ ਤੇ ਆਨੰਦ ਮਾਣਦੇ ਹਾਂ, ਇਸੇ ਤਰ੍ਹਾਂ ਉਪਰਾਲਾ ਕਰਿਆ ਕਰੋ ਕਿ ਭਗਵਾਨ ਦਾ ਨਾਮ ਇਹ ਕੀਮਤੀ ਭੋਜਨ ਹੈ ਤੇ ਇਹਨੂੰ ਇਕੱਲਿਆਂ ਖਾਧਾ ਜਾਏ। ਬਾਕੀ ਬਾਬਾ ਤੁਲਸੀਦਾਸ ਨੇ ਵੀ ਲਿਖਿਆ, ਭੋਜਨ ਭਜਨ ਖਜ਼ਾਨਾ ਨਾਰੀ ਚਾਰੋ ਪਰਦੇ ਕੇ ਅਧਿਕਾਰੀ। ਇੱਕ ਭੋਜਨ, ਦੂਸਰਾ ਭਜਨ, ਤੀਸਰਾ ਪੈਸਾ ਤੇ ਚੌਥਾ ਔਰਤ, ਇਹ ਪਰਦੇ ਦੇ ਹੱਕਦਾਰ ਨੇ। ਇਹ ਬਾਬੇ ਤੁਲਸੀਦਾਸ ਦੇ ਬੋਲ ਨੇ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਭਾਈ, ਇੱਕ ਸਾਧੂਆਂ ਦੀ ਸੰਗਤ ਜਾਣ ਲੱਗਿਆਂ ਇਹ ਨਹੀਂ ਵੇਖਣਾ ਨਫਾ ਹੈ ਜਾਂ ਨੁਕਸਾਨ ਹੈ, ਉਹਦੇ ਚ ਗੁਰਮੁਖੋ ਲਾਭ ਹੀ ਲਾਭ ਹੋਵੇਗਾ, ਕਦੇ ਘਾਟਾ ਨਹੀਂ ਪਏਗਾ।
ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ।
ਕਹਿੰਦੇ ਇਸੇ ਪ੍ਰਕਾਰ ਜਿਸ ਵੇਲੇ ਦਰਸ਼ਨ ਵਾਸਤੇ ਸੰਤਾਂ ਮਹਾਤਮਾ ਨੂੰ ਜਾਓ ਤੇ ਨਾਲ ਕੀ ਹੈ ਵੀ ਆਪਣੇ ਅੰਦਰ ਕੋਈ ਫੁਰਨਾ ਨਾ ਲਿਜਾਓ। ਆਪਾਂ ਆਮ ਕਰਕੇ ਕਹਿੰਦੇ ਵੀ ਮਹਾਂਪੁਰਸ਼ਾਂ ਨੂੰ ਕਹਾਂਗੇ ਵੀ ਤੁਸੀਂ ਆਹ ਅਰਦਾਸ ਕਰ ਦਿਓ, ਤੁਸੀਂ ਉਹ ਅਰਦਾਸ ਕਰ ਦਿਓ, ਤੇ ਹੋ ਸਕਦਾ ਵੀ ਗੁਰਮੁਖੋ ਸਾਨੂੰ ਕੋਈ ਗਹਿਰਾ ਗੱਫਾ ਮਿਲਣਾ ਹੋਵੇ ਤੇ ਸਾਡੀ ਓਨੀ ਮੰਗ ਨਾਲ ਨੁਕਸਾਨ ਹੋ ਜਾਏ, ਸਾਨੂੰ ਥੋੜਾ ਮਿਲੇ। ਮਹਾਂਪੁਰਸ਼ਾਂ ਕੋਲ ਜਾਣ ਦਾ, ਗੁਰੂ ਘਰ ਵਿੱਚ ਜਾਣ ਦਾ ਇੱਕੋ ਇੱਕ ਤਰੀਕਾ ਹੈ ਵੀ ਬਿਨਾਂ ਕਿਸੇ ਕਾਮਨਾ ਤੋਂ ਜਾਓ, ਕਿਉਂਕਿ ਗੁਰੂ ਸਾਡੀਆਂ ਲੋੜਾਂ ਨੂੰ ਸਾਡੇ ਤੋਂ ਵੱਧ ਜਾਣਦਾ ਵੀ ਸਾਨੂੰ ਕੀ ਚਾਹੀਦਾ। ਆਪਾਂ ਕਈ ਵਾਰ ਗੁਰਮੁਖੋਂ ਮੰਗਣ ਕਰਕੇ ਘਾਟੇ ਵੀ ਜਾਂਦੇ ਹਾਂ। ਸੋ ਇਹ ਵਿਚਾਰ ਮਹਾਂਪੁਰਸ਼ਾਂ ਨੇ ਦਿੱਤਾ ਇਹਦਾ ਭਾਈ,
ਪਾਛੇ ਪਾਓ ਨਾ ਲੀਜੀਐ।
ਸੰਸਾਰ ਦੀ ਤਰਫ ਮਨ ਤੇ ਬੁੱਧੀ ਰੂਪੀ ਪੈਰਾਂ ਅਥਵਾ ਸੰਕਲਪਾਂ ਰੂਪੀ ਪੈਰਾਂ ਨੂੰ ਨਹੀਂ ਕਰਨਾ ਚਾਹੀਦਾ।
ਆਗੇ ਹੋਏ ਸੋ ਹੋਏ,
ਅੱਗੇ ਸਤਸੰਗ ਵਿੱਚ ਜਾਣ ਦਾ ਜੋ ਲਾਭ ਹੋਣਾ ਉਹ ਜ਼ਰੂਰ ਹੋਵੇਗਾ, ਉਹ ਲਾਜ਼ਮੀ ਹੋਵੇਗਾ।
ਕਬੀਰ ਜਗ ਬਾਧਿਓ ਜਿਹੇ ਜੇਵਰੀ।
ਬਾਬਾ ਕਬੀਰ ਜੀ ਕਹਿੰਦੇ ਵੀ ਦੁਨੀਆਂ ਦੇ ਲੋਕ ਜੇ ਸੰਗਤਾਂ ਤੇ ਮੰਗਤਾ ਮਮਤਾ ਮੋਹ ਰੂਪੀ ਰੱਸੀ ਨਾਲ ਬੱਝੇ ਹੋਏ ਹਨ,
ਇਹ ਮਤ ਬੰਧੋ ਕਬੀਰ।
ਭਾਈ ਤੁਸੀਂ ਵੀ ਮਾਤਾ ਇਸ ਮੋਹ ਮਮਤਾ ਦੀ ਰੱਸੀ ਨਾਲ ਬੰਨਣਾ ਕਰੋ, ਭਾਵ ਆਪਣੇ ਆਪ ਨੂੰ ਮੁਕਤ ਕਰਾਉਣਾ ਕਰੋ।
ਜਹਿ ਆਟਾ ਲੋਨ ਜਿਓ।
ਸੋ ਕਹਿੰਦੇ ਇਸ ਪ੍ਰਕਾਰ ਆਟਾ ਦਾ ਅਰਥ ਹੁੰਦਾ ਹੈ ਡਲਾ, ਲੂਣ ਦਾ ਅਰਥ ਹੈ ਲੂਣ। ਕਹਿੰਦੇ ਜਿਸ ਤਰ੍ਹਾਂ ਲੂਣ ਦਾ ਡਲਾ ਹੋਵੇ, ਲੂਣ ਦਾ ਢੇਲਾ ਹੁੰਦਾ ਹੈ,
ਸੋਨ ਸਮਾਨ ਸਰੀਰ।
ਭਾਈ ਮੀਂਹ ਪੈਣ ਦੇ ਨਾਲ ਜਿਹੜਾ ਲੂਣ ਦਾ ਢੇਲਾ ਉਹ ਖੁਰ ਜਾਂਦਾ ਹੈ, ਇਸੇ ਤਰ੍ਹਾਂ ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾੜਾ ਤੇਰਾ ਸਰੀਰ ਤੂੰ ਮਾਣ ਤਾਂ ਕਰਦਾ ਨਾ, ਇਹ ਲੂਣ ਦੇ ਡਲੇ ਵਰਗਾ ਹੈ, ਲੂਣ ਦੇ ਡਲੇ ਵਰਗਾ। ਇਸ ਕਰਕੇ ਆਖਿਆ ਵੀ ਜਦੋਂ ਕਾਰੂਪੀ ਪਾਣੀ ਪਿਆ ਤੇ ਤੇਰੇ ਸਰੀਰ ਨੇ ਨਾਸ ਹੋ ਜਾਣਾ ਹੈ।
ਕਬੀਰ ਹੰਸ ਡਿਓ ਤਨ ਗਾਡਿਓ।
ਬਾਬਾ ਕਬੀਰ ਜੀ ਕਹਿੰਦੇ ਜਿਸ ਮੌਕੇ ਇਹ ਜੀਵ ਆਤਮਾ ਉੱਡੀ, ਜਿਹੜੇ ਸਾਡੇ ਅੰਦਰ ਬੋਲਦੀ ਤੇ ਵਿਖਦੀ ਉਹਨੂੰ ਕਹਿੰਦੇ ਨੇ ਜੀਵ ਆਤਮਾ। ਸੋ ਜਿਸ ਤਰ੍ਹਾਂ ਥਾਂ ਤੇ ਸ਼ਬਦ ਆਉਂਦਾ ਬਾਣੀ ਚ ਤੇ ਕਿਸੇ ਦੀ ਕਰਕ ਮੌਤ ਹੋ ਗਈ ਤੇ ਭਗਜਨ ਕਹਿਣ ਲੱਗੇ ਕਮਲਿਆ ਰੋਵਣਾ, ਕਹਿਣ ਲੱਗਾ ਜੀ ਰੋਵਾਂ ਕਿਵੇਂ ਨਾ, ਮੇਰਾ ਤਾਂ ਬਾਪ ਗੁਜ਼ਰ ਗਿਆ, ਹਨੇਰ ਹੋ ਗਿਆ ਮੇਰੇ ਲਈ। ਤਾਂ ਮਹਾਂਪੁਰਸ਼ ਕਹਿਣ ਲੱਗੇ ਦੇਹੀ ਮਾਟੀ ਬੋਲੇ ਪਾਉਣ, ਬੋਝਰੇ ਗਿਆਨੀ ਮੂਆ ਹੈ ਕੌਣ। ਉਹ ਭੋਲਿਆ ਬੋਲਦੀ ਹਵਾ ਸੀ ਤੇ ਸਰੀਰ ਮਿੱਟੀ ਦਾ ਬਣਿਆ ਤੇ ਕਿਹਨੂੰ ਰੋਣਾ ਹੈ। ਪਵਨੇ ਮੈਂ ਪਵਨ ਸਮਾਇਆ, ਪੌਣ ਵਿੱਚ ਪੌਣ ਰਲ ਗਈ। ਸੋ ਇਸੇ ਪ੍ਰਕਾਰ ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਜੋਤ ਨਾਲ ਜੋਤ ਰਲ ਗਈ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਮਿੱਟੀ ਨਾਲ ਮਿੱਟੀ ਮਿਲ ਗਈ, ਤੇਰੇ ਰੋਣ ਦਾ ਬੇਸ ਕੀ ਹੈ। ਉਹ ਸਿਧਾਂਤ ਇਸ ਸ਼ਲੋਕ ਵਿੱਚ ਹੈ। ਬਾਬਾ ਕਬੀਰ ਜੀ ਕਹਿੰਦੇ ਕਿ ਜਿਸ ਮੌਕੇ ਜੀਵ ਆਤਮਾ ਸਰੀਰ ਦੇ ਵਿੱਚੋਂ ਉੱਡਿਆ ਤੇ ਜਿਹੜਾ ਇਹ ਸਰੀਰ ਹੈ ਭਾਈ, ਇਹਦੇ ਵਾਸਤੇ ਕਬਰ ਤਿਆਰ ਕਰਨਗੇ।
ਸੁਝਾਈ ਸੈਨਾ।
ਪਰ ਅਫਸੋਸ ਹੈ ਤੇ ਇਸ ਤਰ੍ਹਾਂ ਦੀ ਦਸ਼ਾ ਹੋਣ ਕਰਕੇ ਵੀ ਜਿਹੜਾ ਮਨੁੱਖ ਹੈ, ਜਦੋਂ ਬੰਦੇ ਦੀ ਮੌਤ ਜਾਨ ਨਿਕਲਦੀ ਹੈ ਉਦੋਂ ਵੀ ਉਪਰਾਲਾ ਕਰਦਾ ਵੀ ਮੈਂ ਆਪਣੇ ਧੀਆਂ ਤੇ ਪੁੱਤਰਾਂ ਨੂੰ ਦੱਸਦਾ ਵੀ ਕਾਕਾ ਫਲਾਣੇ ਕੋਲੋਂ ਇੰਨੇ ਲੈਣੇ ਨੇ, ਫਲਾਣੇ ਕੋਲੋਂ ਇੰਨੇ ਦੇਣੇ ਨੇ ਆਪਾਂ, ਫਲਾਣੇ ਨੇ ਆਪਣੇ ਮਾਰਲੇ ਨੇ, ਕਰੜੇ ਹੋ ਕੇ ਲਿਆ ਜੋ ਨੇ ਪੋਲੇ ਪੈਰੀ, ਤੁਹਾਨੂੰ ਪੈਸੇ ਮੋੜਨੇ ਨਹੀਂ। ਇਸ ਸਲੋਕ ਵਿੱਚ ਬਾਬਾ ਕਬੀਰ ਜੀ ਨੇ ਇਹ ਸਲੋਕ ਦਿੱਤਾ ਹੈ ਵੀ ਵੇਖੋ ਜੀਵ ਆਤਮਾ ਉੱਡ ਚੱਲਿਆ, ਸਰੀਰ ਦੇ ਦਫਨਾਉਣ ਵਾਸਤੇ ਕਬਰ ਤਿਆਰ ਹੋ ਰਹੀ ਹੈ, ਜਾਂ ਮੜੀਆਂ ਵਿੱਚ ਬਾਲਣ ਵਗੈਰਾ ਤਾਂ ਪ੍ਰਬੰਧ ਹੋਣ ਨੂੰ ਤਿਆਰ ਹੈ, ਪਰ ਇਸ ਨਿਕੰਮੇ ਜੀਵ ਨੂੰ ਅਜੇ ਵੀ ਆਪਣੇ ਨੇਤਰਾਂ ਨਾਲ ਕੁਝ ਦਿਸਦਾ ਨਹੀਂ।
ਅਜਹੂ ਜੀਉ ਨਾ ਛੋਡੇ।
ਅਜੇ ਵੀ ਇਹ ਪਰਮਾਤਮੀ ਜੀਵ ਅਜੇ ਵੀ ਛੱਡਦਾ ਨਹੀਂ।
ਰੰਕਾਈ ਨੈਣਾ।
ਸੋ ਨਨਾਹਾ, ਨੇਤਰਾਂ ਵਿੱਚ ਧਨ ਦੀ ਦ੍ਰਿਸ਼ਟੀ ਰੂਪ ਇਹਦੇ ਕੰਗਾਲਪੁਣਾ ਵੜਿਆ ਹੋਇਆ, ਅਜੇ ਵੀ ਆਪਣਾ ਕੰਗਾਲਪੁਣਾ ਨਹੀਂ ਛੱਡਦਾ।
ਕਬੀਰ ਨੈਣ ਨਿਹਾਰੋ ਤੁਜ ਕੋ।
ਬਾਬਾ ਕਬੀਰ ਜੀ ਕਹਿੰਦੇ ਹੇ ਵਾਹਿਗੁਰੂ ਇਹ ਕਿਰਪਾ ਕਰ, ਅੱਖਾਂ ਦੇ ਨਾਲ ਮੈਂ ਆਪ ਜੀ ਨੂੰ ਵੇਖਣਾ ਕਰਾਂ।
ਸਰਵਣ ਸੁਣੋ ਤੂੰ ਨਾਓ,
ਤੇ ਕੰਨਾਂ ਦੇ ਨਾਲ ਤੁਹਾਡੀ ਵਡਿਆਈ, ਤੁਹਾਡਾ ਜਸ ਸੁਣਨਾ ਕਰਾਂ ਜੀ।
ਬੈਨ ਉਚਰੋ ਤਹੋ ਨਾਮ ਜੀ।
ਜਦੋਂ ਵੀ ਮੈਂ ਬੋਲਾਂ ਨਾ ਤੇ ਮੇਰੇ ਮੂੰਹ ਚੋਂ ਤੁਹਾਡੀ ਵਡਿਆਈ ਨਿਕਲੇ, ਸੋ ਇਸ ਪ੍ਰਕਾਰ ਮੇਰੇ ਤੇ ਕਿਰਪਾ ਕਰੋ।
ਚਰਨ ਕਮਲ ਰਿਧ ਠਾਓ।
ਆਪ ਕਿਰਪਾ ਕਰੋ ਕਿ ਆਪਦੇ ਚਰਨ ਕਮਲਾਂ ਦਾ ਦੇ ਧਿਆਨ ਨੂੰ ਮੈਂ ਆਪਣੇ ਹਿਰਦੇ ਵਿੱਚ ਵਸਾਈ ਰੱਖਾਂ, ਕਿਉਂਕਿ ਇਸ ਮਨੁੱਖ ਜਨਮ ਦੀ ਸਫਲਤਾ ਤਦ ਹੋ ਸਕਦੀ ਹੈ ਜੇ ਆਪ ਜੀ ਦੇ ਚਰਨ ਹਿਰਦੇ ਦੇ ਵਿੱਚ ਵਸ ਜਾਣ। ਭਾਈ ਸਾਹਿਬ ਭਾਈ ਗੁਰਦਾਸ ਨੇ ਇਹਦੇ ਮੁਤਲਕ ਇੱਕ ਸੋਈਆ ਲਿਖਿਆ, ਉਹ ਕਹਿੰਦੇ ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸਸਰਾਰ ਜਾਏ ਗੁਣਨ ਕੈ ਮਾਨੀਏ। ਬੀਬੀ ਆਪਣੇ ਪੇਕਿਆਂ ਦੀ ਘਰ ਹੁੰਦੀ ਹੈ, ਮਾਪੇ ਲਾੜ ਕਰਦੇ ਰਹੇ, ਧੀ ਨੂੰ ਉਠਾਉਂਦੇ ਨਹੀਂ ਵੀ ਇਹਨੇ ਪਰਾਏ ਘਰ ਸਾਰੀ ਜ਼ਿੰਦਗੀ ਕੰਮ ਕਰਨਾ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਉਹਦੀ ਯੋਗਤਾ ਦਾ ਪਤਾ ਚੱਲੇਗਾ ਸਹੁਰੇ ਘਰ ਜਾਣ ਕਰਕੇ ਵੀ ਸਿਆਣੀ ਕਿ ਕਮਲੀ ਹੈ। ਬਣਜ ਬਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਨੀ, ਬੰਦਾ ਦੇਸਾਂ ਤੇ ਪ੍ਰਦੇਸਾਂ ਵਿੱਚ ਧੰਦੇ ਵਾਸਤੇ ਦੌੜਦਾ ਹੈ, ਕਈਏ ਸਪੂਤ ਲਾਭ ਲਭਤ ਕਹਿ ਆਨੀਏ। ਸਿਆਣਾ ਤਦੋਂ ਮੰਨਣਗੇ ਜਦੋਂ ਖੱਟ ਕਮਾ ਕੇ ਘਰ ਨੂੰ ਮੁੜੇਗਾ। ਜੈਸੇ ਤੋਂ ਸੰਗਰਾਮ ਸਮੇਂ ਪਰ ਦਲਮੈਂ ਅਕੇਲੋ ਜਾਏ, ਇੱਕ ਬੰਦਾ ਫੜ ਮਾਰ ਕੇ ਪਰਾਈ ਸੈਨਾ ਵਿੱਚ ਜਾਂਦਾ ਹੈ। ਭਾਈ ਗੁਰਦਾਸ ਕਹਿੰਦੇ ਸੈਨਾ ਵਿੱਚ ਜਾਣ ਨਾਲ ਗੱਲ ਨਹੀਂ ਬਣਨੀ, ਜੀਤ ਆਵੇ ਸੋਈ ਸੂਰੋ ਸੁਭਟ ਬਖਾਨੀਏ, ਜਦੋਂ ਜਿੱਤ ਕੇ ਆਵੇਗਾ ਉਦੋਂ ਕਹਿਣਗੇ ਫਲਾਨਾ ਸੂਰਮਾ, ਉਹਨਾਂ ਚਿਰ ਨਹੀਂ। ਮਾਨਸ ਜਨਮ ਪਾਏ ਚਰਨ ਸਰਨ ਗੁਰ ਸਾਧ ਸੰਗ ਮਿਲੇ ਗੁਰਦੁਆਰ ਪਹਿਚਾਨੀਏ। ਆਪਾਂ ਨੂੰ ਮਨੁੱਖਾ ਜਨਮ ਗੁਰਮੁਖੋ ਮਿਲਿਆ ਹੈ, ਆਪਾਂ ਧੀਆਂ ਲਈ, ਆਪਣੇ ਪੁੱਤਰਾਂ ਲਈ, ਆਪਣੇ ਪਰਿਵਾਰ ਲਈ, ਆਪਣੀ ਪਤਨੀ ਲਈ, ਆਪਣੇ ਪਿਤਾ ਲਈ ਬੜਾ ਕੁਝ ਕੀਤਾ। ਪਰ ਭਾਈ ਗੁਰਦਾਸ ਕਹਿੰਦੇ ਮੰਨਾਂਗੇ ਤਦ ਜੇ ਗੁਰਮੁਖਾ ਸਾਧ ਸੰਗਤ ਵਿੱਚ ਆ ਕਰਕੇ ਪਰਲੋਕ ਵਾਸਤੇ ਵੀ ਕੁਝ ਨਾ ਕੁਝ ਕਮਾਈ ਕਰੇ, ਤੇਰੇ ਪੱਲੇ ਨੇਕੀ ਹੋਏ ਤਾਂ ਤੇਰਾ ਸੰਸਾਰ ਵਿੱਚ ਆਇਆ ਸਫਲ ਹੈ, ਵਰਨਾ ਕਿਸੇ ਕੰਮ ਨਹੀਂ। ਹਾਂਜੀ
ਕਬੀਰ, ਸੁਰਗ ਨਰਗ ਤੇ ਮੈਂ ਰਹਿਓ।
ਇੱਕ ਬ੍ਰਾਹਮਣ ਬਾਬਾ ਕਬੀਰ ਜੀ ਕੋਲ ਆਣ ਕੇ ਦਾਬਾ ਮਾਰ ਲੱਗਾ। ਕੀ ਕਹਿੰਦਾ? ਕਹਿੰਦਾ ਕਬੀਰ, ਜਿੰਨਾ ਮਰਜ਼ੀ ਤੂੰ ਲੋਕਾਂ ਕੋਲ ਮੱਥੇ ਟਿਕਾਈ ਚੱਲ, ਪ੍ਰਚਾਰ ਕਰੀ ਚੱਲ, ਪਰ ਤੈਨੂੰ ਥਾਂ ਨਹੀਂ ਮਿਲਣਾ ਸੁਰਗਾਂ ਚ। ਕਾਰਨ ਬਾਬਾ ਕਬੀਰ ਜੀ ਕਹਿੰਦੇ ਵੀ ਕੀ ਬਣ ਗਿਆ, ਕੀ ਕਾਰਨ ਹੈ ਭਾਈ? ਕਹਿਣ ਲੱਗਾ ਤੇ ਤੂੰ ਗੱਲਾਂ ਬੜੀਆਂ ਕਰਦਾ, ਤੇਰੀ ਕਮਾਈ ਕੋਈ ਨਹੀਂ। ਜਿਵੇਂ ਕਈਆਂ ਕੋਲ ਸਰਟੀਫਿਕੇਟ ਹੁੰਦਾ ਵੀ ਪਤਾ ਨਹੀਂ ਸਾਡੇ ਕਹਿਣ ਨਾਲ ਨਰਕ ਸੁਰਗ ਮਿਲੇਗਾ। ਅੱਗੇ ਮੈਂ ਜ਼ਿਕਰ ਕੀਤਾ ਸੀ ਇੱਥੇ ਕੋਈ ਮਹਾਤਮਾ ਗ੍ਰਾਹੀ ਕਰਨ ਵਾਸਤੇ ਆਏ ਤੇ ਕਿਸੇ ਗੁਰਮੁਖ ਪੈਰੀ ਨੇ $300 ਉਹਨੂੰ ਦਿੱਤਾ ਸੇਵਾ ਦੇ ਰੂਪ ਵਿੱਚ, ਤੇ ਉਹਨੂੰ ਕਹਿਣ ਲੱਗੇ ਥੋੜਾ ਹੈ। ਉਹਨੇ ਗਰੀਬ ਨੇ ਨਾਲ ਦੇ ਕੋਲੋਂ ਫੜ ਕੇ 200 ਹੋਰ ਦਿੱਤੇ। ਇੱਕ ਬੰਦਾ ਕਹਿਣ ਲੱਗਾ ਬਾਬਾ ਜੀ ਦਾ ਵਿਆਹ ਹੋ ਗਿਆ, ਕਹਿਣ ਲੱਗੇ ਨਰਕਾਂ ਨੂੰ ਜਾਏਗਾ। ਉਹ ਬੰਦਾ ਮੇਰੇ ਕੋਲ ਬੜਾ ਰੋਇਆ, ਕਹਿੰਦਾ ਗਿਆਨੀ ਜੀ ਮੈਨੂੰ ਸੰਤ ਸਰਾਪ ਦੇ ਕੇ ਬਹਿ ਗਿਆ। ਗੁਰਮੁਖਾ ਕੋਈ ਗੱਲ ਨਹੀਂ, ਤੇਰੀ ਥਾਂ ਤੇ 4 ਦਿਨ ਨਰਕਾਂ ਚ ਮੈਂ ਚਲਾਂਗਾ, ਨਾਲੇ ਉੱਥੇ ਸੰਥਿਆ ਕਰਾਵਾਂਗਾ ਸਿੰਘਾਂ ਨੂੰ ਜਿਹੜੇ ਉੱਥੇ ਨਰਕੀ ਜੀ ਹੋਣਗੇ, ਮੈਨੂੰ ਲੱਗਦਾ ਕੋਈ ਡਰ ਨਹੀਂ। ਗੁਰਮੁਖੋ ਇੱਕ ਲੁੱਟਣ ਦਾ ਤਰੀਕਾ ਮਾਫ਼ ਕਰਨਾ, ਇਹ ਗੁਰਮਤ ਨਹੀਂ। ਜੇ ਗੁਰਮਤ ਕਹਿੰਦੀ ਹੈ ਮੈਂ ਬੇਨਤੀ ਕਰਾਂ, ਮੈਨੂੰ ਪ੍ਰਕਰਨ ਚੇਤੇ ਆ ਗਿਆ ਇੱਥੋਂ ਕੁਦਰਤੀ ਤੌਰ ਤੇ, ਅਗਰਾਹੀ ਕਰਨ ਦਾ ਤਰੀਕਾ ਕੀ ਹੈ? ਜਿਹੜੇ ਤੁਹਾਨੂੰ ਧੱਗੇ ਨਾਲ ਕਹਿੰਦੇ ਵੀ ਗੁਰਮੁਖਾ ਇੰਨੇ ਦੈ ਤੇਰੀ ਸੇਵਾ ਸਫਲੀ ਹੈ, ਇਹ ਅਸੀਂ ਮਲਕ ਭਾਗੋ ਦੇ ਪ੍ਰਤੀਕ ਹਾਂ, ਗੁਰੂ ਨਾਨਕ ਦੇ ਪ੍ਰਤੀਕ ਨਹੀਂ। ਗੁਰੂ ਨਾਨਕ ਦੇ ਘਰ ਕੱਚੀ ਕੌਡੀ ਵੀ ਪ੍ਰਵਾਨ ਹੈ, ਦਮੜੀ ਵੀ ਪ੍ਰਵਾਨ ਹੈ। ਪਟਨਾ ਸਾਹਿਬ ਦੇ ਲਾਗੇ ਸਰਾਮ ਨਗਰ ਹੈ, ਉੱਥੇ ਗੁਰੂ ਘਰ ਦਾ ਪ੍ਰਚਾਰਕ ਸੀ, ਉਹਦਾ ਨਾਂ ਸੀ ਫੱਗੋ ਤੇ ਉਹਨੂੰ ਸਾਰੇ ਚਾਚਾ ਚਾਚਾ ਕਹਿੰਦੇ ਸਨ। ਉਹਦੇ ਨਾਂ ਨਾਲ ਚਾਚਾ ਜੁੜ ਗਿਆ, ਅਲ ਬਣ ਗਈ ਉਹਦੀ। ਉਹ ਕਿਸੇ ਦੇ ਘਰ ਗਏ ਸੇਵਾ ਲੈਣ ਲਈ ਤੇ ਉਹਨਾਂ ਦੇ ਘਰ ਬੜੀ ਗਰੀਬੀ ਸੀ। ਭਾਈ ਸਾਹਿਬ ਕਹਿੰਦੇ ਵੀ ਭੈਣ ਕੋਈ ਨਾ ਕੋਈ ਦੇ। ਜਦੋਂ ਵਾਰ ਵਾਰ ਮਜਬੂਰ ਕੀਤਾ ਤਾਂ ਕਹਿਣ ਲੱਗੀ ਭਰਾਵਾ ਤੂੰ ਮੇਰਾ ਖਾੜਾ ਨਹੀਂ ਛੱਡਦਾ, ਮੇਰੇ ਘਰ ਤਾਂ ਪਾਈਆ ਆਟਾ ਵੀ ਨਹੀਂ, ਮੇਰੇ ਕੋਲ ਕੂੜਾ। ਤੇ ਉਹ ਕਹਿਣ ਲੱਗਾ ਕੂੜਾ ਦੇ ਦੇ। ਇਤਿਹਾਸ ਦੀ ਗੱਲ ਜੇ ਨਾਵੇਂ ਪਾਤਸ਼ਾਹ ਦੇ ਸਮੇਂ ਦੀ ਲਿਖੀ ਹੋਈ। ਚਾਚੇ ਫੱਗੋ ਨੇ ਉਸ ਭੈਣ ਦੇ ਕੋਲੋਂ ਆਪਣੀ ਝੋਲੀ ਦੇ ਵਿੱਚ ਕੂੜਾ ਪਵਾ ਲਿਆ, ਕੂੜਾ ਜਿਹੜਾ ਆਪਾਂ ਬੁੱਕਰ ਫੇਰਦੇ ਘਰਾਂ ਚ, ਤੇ ਘਰ ਆ ਕੇ ਉਸ ਕੂੜੇ ਵਿੱਚ ਹੱਥ ਮਾਰ ਕੇ ਤੇ ਕੀ ਵੇਖਿਆ? ਬੇਰੀ ਦੀ ਗਿੜਕ। ਉਹਨੇ ਅਰਦਾਸ ਕੀਤੀ, ਮਾਲਕਾ ਮੇਰੀ ਭੈਣ ਨੇ ਸੇਵਾ ਕੀਤੀ ਤੇ ਕਿਰਪਾ ਕਰੀ ਇਹਦਾ ਲੋਕ ਪਲੋਕ ਵਿੱਚ ਬੀਜਿਆ ਰਿਹਾ ਹੋਵੇ, ਆ ਹੈ ਤਰੀਕਾ, ਨਹੀਂ ਤੇ ਬਦਦਵਾਵਾਂ ਦੇਂਦਾ ਵੀ ਤੂੰ ਗਲਤ ਬੋਲਣੀ ਹੈ, ਤੂੰ ਗੁਰੂ ਘਰ ਨੂੰ ਕੂੜਾ ਦਿੱਤਾ ਹੈ। ਗੁਰਮੁਖੋ ਗੁਰਮਤ ਹੈ ਸਬਰ ਤੇ ਸ਼ੁਕਰ ਧੰਨਵਾਦ ਦੀ। ਨਾਵੇਂ ਪਾਤਸ਼ਾਹ ਉੱਥੇ ਗਏ ਤੇ ਉਹਨੇ ਬੜਾ ਇਮਾਨਦਾਰ ਸਿੱਖ ਸੀ, ਉਹਨੇ ਸਾਰੀ ਕਾਰ ਭੇਡ ਗੁਰਦੇਵ ਨੂੰ ਦੇ ਦਿੱਤੀ ਤੇ ਕਹਿਣ ਪਾਤਸ਼ਾਹ ਕਹਿਣ ਲੱਗੇ ਵੀ ਫੱਗੋ ਨਿਗਾਹ ਮਾਰ, ਕੋ ਤੇਰੀ ਕੋਲ ਚੀਜ਼ ਰਹਿ ਗਈ ਹੈ? ਫੱਗੋ ਕਹਿਣ ਲੱਗਾ ਮਹਾਰਾਜ ਮੈਂ ਭੁੱਲਣ ਆ ਰਹਾ, ਤੁਸੀਂ ਸਮਰੱਥ ਹੋ ਕਿਰਪਾ ਕਰੋ। ਗੁਰਦੇਵ ਕਹਿੰਦੇ ਕਿ ਬੀਬੀ ਨੇ ਤੈਨੂੰ ਕੂੜਾ ਦਿੱਤਾ ਸੀ ਨਾ ਤੇ ਉਹਦੇ ਵਿੱਚ ਬੇੜ ਦੀ ਗਿੜਕ ਸੀ। ਕਹਿਣ ਲੱਗਾ ਜੀ ਹਾਂ ਲਿਆ ਫਿਰ ਭਾਈਓ। ਉਹਨੇ ਉਹ ਗੜਕ ਦਿੱਤੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਚਾਚੇ ਫੱਗੋ ਦੇ ਵਿਹੜੇ ਵਿੱਚ ਉਹਨੂੰ ਗੋੜ ਕੇ ਬੀਜਿਆ ਤੇ ਮੇਰੇ ਮਾਲਕ ਨੇ ਅਰਦਾਸ ਕੀਤੀ ਧੀਏ ਤੇਰਾ ਲੋਕ ਭਲੋ ਵੀ ਦਿੱਤੀ ਇਹ ਸੇਵਾ ਹਰੀ ਹੋਵੇ ਹਰੀ ਔਰ ਬੇਰੀ ਅੱਜ ਤੱਕ ਹਰੀ ਹੈ। ਅੱਜ ਤੱਕ ਉੱਥੇ ਬੇਰਾਂ ਦਾ ਪ੍ਰਸ਼ਾਦ ਮਿਲਦਾ ਹੈ। ਤੇ ਗੁਰਮੁਖੋ ਅਸੀਂ ਤੁਹਾਡੇ ਕੋਲ ਨਾਲੇ ਤੁਹਾਡੇ ਕੋਲ ਰੋਟੀਆਂ ਖਾਈ ਤੇ ਨਾਲੇ ਦਾਬੇ ਮਾਰੀਏ ਵੀ ਸਰਟੀਫਿਕੇਟ ਦਈਏ ਵੀ ਜੇ ਇੰਨੇ ਦੋ ਤੇ ਫਿਰ ਤਾਂ ਤੁਸੀਂ ਸੁਰਗੋਂ ਚਲੇ ਜਾਓਗੇ, ਤੇ ਜੇ ਕੱਟ ਦਿੱਤੇ ਤੇ ਫਿਰ ਤੁਹਾਡੀ ਅਸੀਂ ਸਰਟੀਫਿਕੇਟ ਤੇ ਲਕੀਰ ਮਾਰ ਦਿਆਂਗੇ। ਇਹ ਧੱਕਾ ਹੈ, ਢਿੰਗੋ ਜੋਰੀ ਹੈ, ਗੁਰਮਤ ਨਹੀਂ, ਗੁਰਸਿੱਖੀ ਨਹੀਂ। ਗੁਰੂ ਘਰ ਵਿੱਚ ਤਿਲ ਤੇ ਫੁੱਲ ਪ੍ਰਵਾਨ ਹੈ, ਤਿਲ ਤੇ ਫੁੱਲ। ਇੱਥੋਂ ਇੱਕ ਹੋਰ ਗੱਲ ਚੇਤੇ ਆਉਂਦੀ ਹੈ, ਯੋਗੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਪਰਖ ਕਰਨ ਵਾਸਤੇ ਮਹਾਰਾਜ ਨੂੰ ਇੱਕ ਤਿਲ ਮੱਥਾ ਟੇਕਿਆ, ਇੱਕੋ ਤਿਲ ਇੱਕ, ਤੇ ਨਾਲੇ ਉਹਨਾਂ ਨੇ ਆਪਣੀ ਆਦਤ ਦੇ ਮੁਤਾਬਕ ਸਵਾਲ ਪਾਤਾ, ਕਹਿਣ ਲੱਗੇ ਪਾਤਸ਼ਾਹ ਸਾਨੂੰ ਕਹਿੰਦੇ ਵੰਡ ਕੇ ਛਕੋ, ਤੇ ਹੁਣ ਸਾਨੂੰ ਛਕਾਓ ਤਿਲ, ਵੰਡ ਕੇ ਛਕਾਓ। ਗੁਰਦੇਵ ਕਹਿਣ ਲੱਗੇ ਮਰਦਾਨਿਆ ਟੰਡਾ ਕੂੰਡਾ ਫੜ, ਹੁਣ ਤਿਲ ਹੁੰਦਾ ਕਿੱਡਾ ਕੁ ਹੈ। ਭਾਈ ਮਰਦਾਨੇ ਨੇ ਸਤਿਗੁਰੂ ਪਾਤਸ਼ਾਹ ਦਾ ਬਚਨ ਮੰਨ ਕੇ ਕੂੰਡੇ ਵਿੱਚੋਂ ਤਿਲ ਪਾਇਆ, ਉਹਨੂੰ ਰਗੜਾ ਮਾਰਿਆ ਤੇ ਉੱਪਰ ਪਾਣੀ ਦਾ ਗੜਵਾ ਭਰ ਕੇ ਪਾਇਆ ਤੇ ਮਹਾਰਾਜ ਨੇ ਸਾਰੇ ਦਾ ਸਾਰਾ ਵੰਡ ਦਿੱਤਾ। ਕਹਿਣ ਲੱਗੇ ਲਓ ਸਾਰੇ ਛਕ ਲਓ, ਇਹ ਹੈ ਗੁਰਮਤ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਤਿਲ ਵੀ ਵੰਡ ਕੇ ਛਕਾਇਆ, ਔਰ ਉੱਥੇ ਹੁਣ ਗੁਰਦੁਆਰਾ ਕਾਇਮ ਹੈ ਤਿਲ ਗੰਜੀ ਸਾਹਿਬ। ਸੋ ਬਾਬੇ ਕਬੀਰ ਨੂੰ ਬ੍ਰਾਹਮਣ ਕਹਿਣ ਲੱਗਾ ਵੀ ਤੂੰ ਗੱਲਾਂ ਬੜੀਆਂ ਕਰਦਾ ਤੇ ਤੂੰ ਨਰਕਾਂ ਨੂੰ ਜਾਏਗਾ। ਬਾਬਾ ਕਬੀਰ ਕਹਿੰਦਾ ਵੀ ਇਹ ਦਾਬੇ ਕਿਸੇ ਹੋਰ ਨੂੰ ਮਾਰੀ, ਮੇਰੇ ਤੇ ਤੇਰੀਆਂ ਨਾਲ ਧਮਕੀਆਂ ਦਾ ਕੋਈ ਅਸਰ ਨਹੀਂ, ਕਾਰਨ ਕੀ ਹੈ? ਕਿਰਪਾ ਕਰਦੇ ਹਨ
ਕਬੀਰ, ਸੁਰਗ ਨਰਕ ਤੇ ਮੈਂ ਰਹਿਓ।
ਬਾਬਾ ਕਬੀਰ ਜੀ ਕਹਿੰਦੇ ਵੀ ਮੈਂ ਸੁਰਗ ਤੇ ਨਰਕ ਤੋਂ ਪਹਿਲਾਂ ਪਾਸੇ ਹਾਂ।
ਸਤਿਗੁਰ ਕੇ ਪ੍ਰਸਾਦ,
ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ। ਉਹਦਾ ਕਾਰਨ ਕੀ ਹੈ? ਕਿਉਂਕਿ ਕੋਈ ਸਕਾਮ ਕਰਮ ਨਹੀਂ ਕੀਤੇ ਜਿਸ ਕਰਕੇ ਮੈਨੂੰ ਸੁਰਗਾਂ ਦੀ ਇੱਛਾ ਹੋਵੇ, ਸਾਰੀ ਉਮਰ ਕੋਈ ਮੰਦ ਕਰਮ ਨਹੀਂ ਕੀਤਾ ਇਸ ਕਰਕੇ ਮੈਨੂੰ ਨਰਕਾਂ ਦਾ ਖਤਰਾ ਨਹੀਂ। ਜਿਵੇਂ ਗੁਰਮੁਖ ਜਨਮ ਸੁਰਗ ਦੀ ਪਰਵਾਹ ਨਹੀਂ ਕਰਦੇ, ਰੁਜਾਏ ਬਾਗ ਇਰਮ ਕੁਰਬਾਂ ਕੁਨਮ ਬਸਕ ਮਾਰਾ ਕੂਗੇ ਅਬਾਸ਼ੇ ਲਜ਼ੀਜ, ਬਾਗ ਬਹੀਤੀ ਰੋਜੇ ਮੈਂ ਤਾਂ ਸਭ ਕੁਝ ਉਸ ਤੋਂ ਵਾਰੇ ਨੇ, ਕੂਚਾ ਸਤਿਗੁਰ ਦਾ ਜਦ ਡਿੱਠਾ ਸੁਰਗ ਲੋਕ ਨਾ ਭਾਂਦਾ ਹੈ। ਇਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਹਨ।
ਚਰਨ ਕਮਲ ਕੀ ਮੌਜ ਹੈ,
ਇਸ ਕਰਕੇ ਭਾਈ ਜਿਹੜੇ ਗੁਰੂ ਮਹਾਰਾਜ ਦੇ ਚਰਨ ਕਮਲ ਨੇ ਉਹਨਾਂ ਦੇ ਧਿਆਨ ਵਿੱਚ
ਰਹੋ। ਅੰਤ ਔਰ ਆਦਿ,
ਆ ਤੇ ਅੰਤ ਸਦਾ ਸਦਾ ਰਹਿੰਦਾ ਹਾਂ। ਸੋ ਚਰਨ ਕਮਲ ਮਕਰੰਦ ਨੇ ਕਾਮ ਧਾਮ ਗੁਰ ਸਿੱਖ ਮਧ ਕਰ ਗਤ ਲਪਟਾਇਆ ਹੈ। ਇੱਥੇ ਬਾਬਾ ਕਬੀਰ ਜੀ ਕਹਿੰਦੇ ਆ ਤੋਂ ਲੈ ਕੇ ਅੰਤ ਤੱਕ ਗੁਰੂ ਦੇ ਚਰਨ ਕਮਲ ਨਾਲ ਜੁੜਿਆ ਰਹੋ। ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੇ ਸੋਈਆਂ ਵਿੱਚ ਇਸ ਪ੍ਰਕਰਨ ਦਾ ਵਿਸਤਾਰ ਕਰਦਿਆਂ ਇੱਕ ਸੋਈਆ ਲਿਖਿਆ, ਉਹ ਕਹਿੰਦੇ ਜੈਸੇ ਨਾਉ ਬੂੜ ਸੇ ਜੋਈ ਬਚੇ ਸੋਈ ਭਲੋ, ਬੂੜ ਗਏ ਪਾਸ਼ੇ ਪਛਤਾਇਓ ਰਹਿ ਜਾਤ ਹੈ। ਭਾਈ ਜੀ ਕਹਿੰਦੇ ਭਾਈ ਬੇੜੀ ਹੈ ਨਾ, ਬੇੜੀ ਤੇ ਬੇੜੀ ਡੁੱਬਦੀ ਹੋਵੇ ਉਹਦੇ ਚੋਂ ਜਿੰਨੇ ਬਾਜਣ ਓਨਾ ਹੀ ਫਾਇਦਾ ਹੈ, ਤੇ ਜੇ ਸਾਰੇ ਡੁੱਬ ਗਏ ਤੇ ਪਛਤਾਵਾ ਪੱਲੇ ਪਏਗਾ। ਜੈਸੇ ਘਰ ਲਾਗੇ ਆਗ ਜੋਈ ਬਚੇ ਸੋਈ ਭਲੋ, ਜਾਰਬੂ ਜੇ ਪਾਸ਼ੇ ਕਛ ਬਸ ਨਾ ਬਸਾਤ ਹੈ। ਘਰ ਨੂੰ ਅੱਗ ਲੱਗ ਜਾਏ, ਅਪਰਾਲਾ ਕਰਕੇ ਜਿੰਨਾ ਵੀ ਕੱਢਿਆ ਗਿਆ ਓਨਾ ਤਾਂ ਬਚਾ ਹੈ, ਜੇ ਅਵੇਸਲੇ ਹੋ ਗਏ ਤੇ ਸਾਰਾ ਘਰ ਸੜ ਜਾਏਗਾ, ਕੀ ਜ਼ੋਰ ਹੋਵੇਗਾ। ਜੈਸੇ ਚੋਰ ਲਾਗੇ ਜਾਗੇ ਜੋਈ ਰਹੇ ਸੋਈ ਭਲੋ, ਸੋਏ ਗਏ ਰੀਤੋ ਕਰ ਦੇਖਿਓ ਟਪਰਾਤ ਹੈ। ਘਰ ਨੂੰ ਚੋਰ ਲੱਗੇ ਸੁੱਤੇ ਰਹੇ ਤੇ ਘਰ ਲੁੱਟਿਆ ਗਿਆ, ਜੇ ਪਤਾ ਚੱਲ ਗਿਆ ਤੇ ਉੱਠ ਕੇ ਰੌਲਾ ਪਾਉਣ, ਜਿੰਨਾ ਬਚੇਗਾ ਓਨਾ ਹੀ ਸਹੀ। ਤੈਸੇ ਅੰਤ ਕਾਲ ਗੁਰ ਚਰਨ ਸਰਨ ਆਵੇ, ਭਾਵੇ ਮੋਖ ਪਦਵੀ ਨਤਰ ਬਿਰਲਾਤ ਹੈ। ਕਹਿੰਦੇ ਇਸੇ ਪ੍ਰਕਾਰ ਮਨੁੱਖ ਨੂੰ ਚਾਹੀਦਾ ਹੈ ਕਿ ਗੁਰੂ ਕੀ ਚਰਨ ਸ਼ਰਨ ਵਿੱਚ ਆਵੇ, ਜਿੰਨਾ ਵੀ ਆਵੇਗਾ ਓਨਾ ਫਾਇਦਾ, ਨਹੀਂ ਤੇ ਗੁਰਮੁਖੋ ਪਛਤਾਵਾ ਪੱਲੇ ਪਵੇਗਾ। ਅਗਰ ਆਏਗਾ ਭਾਈ ਗੁਰਦਾਸ ਕਹਿੰਦੇ ਮੁਕਤੀ ਨੂੰ ਪ੍ਰਾਪਤ ਕਰੇਗਾ ਜੀਵ, ਤੇ ਜੇ ਨਾ ਆਇਆ ਤੇ ਰੋਣਾ ਪੱਲੇ ਪਵੇਗਾ। ਇਸੇ ਤਰ੍ਹਾਂ ਦਸਮ ਪਾਤਸ਼ਾਹ ਮਹਾਰਾਜ ਦੇ ਪਾਵਨ ਸੋਈਆਂ ਦੇ ਵਿੱਚ ਜਿਹੜਾ ਕ੍ਰਿਸ਼ਨ ਦਾ ਅਵਤਾਰ ਹੈ ਉੱਥੇ ਇੱਕ ਸੋਈਆ ਆਉਂਦਾ ਜੋ ਉਪਮਾ ਬ੍ਰਿਜਨਾਥ ਕੀ ਗਾਇ ਹੈ ਔਰ ਕਵਿਤਨ ਬੀਜ ਕਰੇਗੋ ਪਾਪਨ ਕੀਤ ਭਾਵਕ ਮੈਂ ਕਬ ਸ਼ਿਆਮ ਭਣੇ ਕਬਹੂ ਨਾ ਜਰੇਗੋ ਚਿੰਤ ਸਭੇ ਮਿਟਹੇ ਜੋ ਰਹੀ ਛਿਨਵੇ ਤਿਨਕੇ ਅਗ ਬ੍ਰਿੰਦ ਟਰੇਗੋ ਜੋ ਨਰ ਸਿਆਮ ਜੂ ਕੇ ਪਰਸੇ ਪਗ ਤੇਰਾ ਫਿਰਨਾ ਦੇ ਧਰੇਗੋ। ਇਹਦਾ ਇੱਕੋ ਇੱਕ ਭਾਵ ਹੈ ਕਿ ਜੋ ਮਨੁੱਖ ਪਰਮਾਤਮਾ ਦੇ ਚਰਨਾਂ ਨਾਲ ਜੁੜਨਗੇ ਉਹਨਾਂ ਨੂੰ ਆਵਾਗਾਉਣ ਦੇ ਚੱਕਰ ਵਿੱਚ ਦੁਬਾਰਾ ਆਉਣਾ ਨਹੀਂ ਪਏਗਾ।
ਕਬੀਰ ਚਰਨ ਕਮਲ ਕੀ ਮੌਜ ਕੋ,
ਜਿਹੜਾ ਭਾਈ ਗੁਰੂ ਤੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਜਿਹੜਾ ਉਹ ਆਨੰਦ ਹੈ।
ਕਹਿ ਕੈਸੇ ਅਨੁਮਾਨ,
ਉਹਦਾ ਵਿਚਾਰ ਕਰਕੇ ਅੰਦਾਜ਼ਾ ਲਾ ਕੇ ਕੋਈ ਕਹਿ ਨਹੀਂ ਸਕਦਾ। ਉਹ ਆਨੰਦ ਜਿਹੜਾ ਨਾ ਉਹਨੂੰ ਅੱਖਰਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਕਬੀਰ ਗੂੰਗੇ ਗੁਰ ਖਾਇਆ ਪੂਛੇ ਤੇ ਕਿਆ ਕਹੀਏ। ਗੂੰਗਾ ਮਨੁੱਖ ਗੁੜ ਨੂੰ ਖਾ ਲੈ ਤੇ ਆਪਾਂ ਪੁੱਛੀਏ ਵੀ ਗੁਰਮੁਖਾ ਕਿੰਨਾ ਕਾਣਾ। ਉਹ ਵਿਚਾਰਾ ਮੋਢੇ ਹਿਲਾ ਕੇ ਸਾਨੂੰ ਇਸ਼ਾਰਾ ਤਾਂ ਕਰ ਸਕਦਾ ਪਰ ਬੋਲਣ ਦੀ ਸਮਰੱਥਾ ਨਾ ਹੋਣ ਕਰਕੇ ਉਹ ਸਾਨੂੰ ਬੋਲ ਕੇ ਸਮਝਾ ਨਹੀਂ ਸਕਦਾ। ਇਸੇ ਤਰ੍ਹਾਂ ਗੁਰਮੁਖੋ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਆਨੰਦ ਹੈ ਨਾ ਉਹਨੂੰ ਅਸੀਂ ਅਨੁਮਾਨ ਨਾਲ ਉਹਨੂੰ ਵਿਚਾਰਾਂ ਨਾਲ ਉਹਨਾਂ ਨੂੰ ਦ੍ਰਿਸ਼ਟਾਂਤਾਂ ਤੇ ਪ੍ਰਮਾਣਾਂ ਦੇ ਨਾਲ ਪੂਰਨ ਤੌਰ ਤੇ ਸਮਝਾ ਨਹੀਂ ਸਕਦੇ।
ਕਹਿਵੇ ਕੋ ਸੋਭਾ ਨਹੀਂ,
ਕਿਉਂਕਿ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰਮੁਖ ਉਹ ਵੇਖਿਆ ਨਾ ਉਹਦੀ ਸੋਭਾ ਨੂੰ ਬਿਆਨ ਨਹੀਂ ਕਰ ਸਕਦੇ, ਉਹਨੂੰ ਕਿਹਾ ਨਹੀਂ ਜਾ ਸਕਦਾ।
ਦੇਖਾ ਹੀ ਪਰਵਾਨ,
ਇਹ ਤਾਂ ਭਾਈ ਜਿਨ੍ਹਾਂ ਨੇ ਵੇਖਿਆ ਨਾ ਉਹ ਹੀ ਪ੍ਰਮਾਣਿਕ ਹਨ। ਚਰਨ ਸਰਨ ਗੁਰ ਤੀਰਥ ਪੁਰਬ ਕੋਟ, ਦੇਵੀ ਦੇਵ ਸੇਰ ਗੁਰ ਚਰਨ ਸਰਨ ਹੈ, ਚਰਨ ਸਰਨ ਗੁਰ ਕਾਮਨਾ ਸਫਲ ਫਲ, ਰਿਧ ਸਿੱਧ ਨਿਧ ਅਵਤਾਰ ਅਮਰਨ ਹੈ, ਚਰਨ ਸਰਨ ਗੁਰ ਨਾਮ ਨੇ ਕਾਮ ਧਾਮ, ਭੋਗਤ ਜੁਗਤ ਕਰ ਤਾਰਨ ਤਰਨ ਹੈ, ਚਰਨ ਸਰਨ ਗੁਰ ਮਹਿਮਾ ਅਗਾਧ ਬੋਧ, ਹਰਨ ਭਰਨ ਗਤ ਕਾਰਨ ਕਰਨ ਹੈ। ਮਨ ਤੇ ਨਿਰਮਲ ਹੋਇਆ ਲਾਗੀ ਸਾਜ ਪ੍ਰੀਤ, ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤਿਨ ਹੀ ਕੀਤ, ਚਰਨ ਕਮਲ ਗੁਰ ਕੇ ਮਨ ਬੂਠੇ, ਦੁਖ ਦਰਦ ਪ੍ਰਮ ਬਿਨਸੇ ਝੂਠੇ।
ਕਬੀਰ ਦੇਖ ਕੇ ਕਿਹ ਕਹੋ,
ਬਾਬਾ ਕਬੀਰ ਜੀ ਕਹਿੰਦੇ ਤਿਸ ਪਰਮਾਤਮਾ ਨੂੰ ਵੇਖ ਕੇ ਮੈਂ ਕੀ ਕਹਾਂ।
ਕਹੇ ਨਾ ਕੋ ਪਤੀਆ
ਕਿਸਨੂੰ ਕਹਾਂ, ਕਿਉਂਕਿ ਕਹਿਣ ਦੇ ਨਾਲ ਕੋਈ ਭਰੋਸਾ ਨਹੀਂ ਕਰਦਾ, ਯਕੀਨ ਨਹੀਂ ਕਰਦਾ।
ਹਰ ਜੈਸਾ ਤੈਸਾ ਉਹੀ,
ਭਾਈ ਹੁਣ ਪਰਮਾਤਮਾ ਵਰਗਾ ਹੋਰ ਪਰਮਾਤਮਾ ਤੇ ਅਸੀਂ ਕੰਪੇਅਰ ਕਰੀਏ ਤੁਲਨਾ ਕਰੀਏ ਵੀ ਫਲਾਨੇ ਵਰਗਾ ਪਰਮਾਤਮਾ, ਉਹ ਕੇਵਲ ਤੇ ਕੇਵਲ ਇੱਕ ਹੈ। ਉਹ ਆਪਣੇ ਆਪ ਵਿੱਚ
ਰਹੋ ਹਰਖ ਗੁਣ ਗਾਏ,
ਇਸ ਪ੍ਰਕਾਰ ਅਸੀਂ ਤਾਂ ਭਾਈ ਉਹਦੇ ਗੁਣਾਂ ਨੂੰ ਗਾ ਕਰਕੇ ਪ੍ਰਸੰਨਤਾ ਆਨੰਦ ਮਾਣਦੇ ਹਾਂ।
ਕਬੀਰ ਚੁਗੈ ਚਿਤਾਰੇ ਪੀ ਚੁਗੈ,
ਇੱਥੇ ਬਾਬਾ ਕਬੀਰ ਜੀ ਨੇ ਦ੍ਰਿਸ਼ਟਾਂਤ ਦਿੱਤਾ ਕੂੰਜ ਦਾ, ਤੇ ਕੂੰਜ ਨਾਲ ਇਹ ਤਾਂ ਚੋਗੇ ਨੂੰ ਚੁਗਦੀ ਹੈ ਤੇ ਨਾਲ ਆਪਣੇ ਬੱਚਿਆਂ ਨੂੰ ਚਿਤਾਰੇ ਯਾਦ ਕਰਦੀ ਹੈ।
ਚੁਗ ਚੁਗ ਚਿਤਾਰੇ,
ਫਿਰ ਚੋਗੇ ਨੂੰ ਚੁਗ ਚੁਗ ਕੇ ਤੇ ਆਪਣੇ ਬੱਚਿਆਂ ਨੂੰ ਚਿਤਾਰੇ ਯਾਦ ਕਰਦੀ ਹੈ।
ਜੈਸੇ ਬਚਰੇ ਕੂੰਜ
ਮਨ ਕਹਿੰਦੇ ਜਿਸ ਪ੍ਰਕਾਰ ਕੂੰਜ ਦੇ ਮਨ ਵਿੱਚ ਬੱਚੇ ਵੱਸਦੇ ਹਨ,
ਮਾਇਆ ਮਮਤਾਰੇ,
ਇਹ ਕਹਿੰਦੇ ਬਿਲਕੁਲ ਸਾਡੀ ਵੀ ਉਹ ਸੇਮ ਪੋਜੀਸ਼ਨ ਹੈ ਜਿਹੜੀ ਕੂੰਜ ਹੈ ਨਾ ਉਹ ਗੁਰਮੁਖ ਪਿਆਰਿਓ ਆਪਣੇ ਬੱਚਿਆਂ ਨੂੰ ਚੇਤੇ ਕਰਦੀ ਹੈ। ਇਸੇ ਤਰ੍ਹਾਂ ਮਨੁੱਖ ਅੱਠੇ ਪੈਰ ਭਾਵੇਂ ਕਿਤੇ ਵੀ ਹੋਵੇ ਇਹਨੂੰ ਮਮਤਾ ਲੱਗੀ ਹੈ ਔਰ ਇਸ ਵਜ੍ਹਾ ਕਰਕੇ ਇਹਦਾ ਤਰਨਾ ਬੜਾ ਔਖਾ ਹੈ। ਇਹ ਗੁਰੂ ਮਹਾਰਾਜ ਕਿਰਪਾ ਕਰਨ ਤਾਂ ਗੁਰਮੁਖੋ ਇਹ ਜੀਵ ਦੀ ਕਲਿਆਣ ਹੋ ਸਕਦੀ ਹੈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ, ਕਿਰਪਾ ਕਰਨ, ਗੁਰੂ ਕਾ ਪਾਵਨ ਸਿਧਾਂਤ ਸਾਡੇ ਜੀਵਨ ਦਾ ਅੰਗ ਬਣੇ। ਪੁੱਲਾਂ ਚੁੱਕਾਂ ਦੀ ਮੁਆਫੀ ਜੀ।
ਕਬੀਰ ਚੁਗੈ ਚੁਦਾ ਚਿਤਾਰੇ ਪੀ ਚੁਗੈ, ਚੁਗ ਚੁਗ ਚਿਤਾਰੇ ਜੈਸੇ ਬਚਰ ਹੈ ਕੂੰਜ ਮਨ ਮਾਇਆ ਮਮਤਾ ਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।